ਪਰਸਾ ਸੰਗਤ ਪਿਆਰ ਨਾਲ ਕਹੋ ਧੰਨ ਅੰਕਾਰ ਜੀ ਸਤ ਸੰਗਤ ਅੱਜ ਆਪ ਜੀ ਦੇ ਵਿੱਚ ਬੈਠ ਕੇ ਆਪ ਜੀ ਦੇ ਹਿਰਦੇ ਦੀਆਂ ਭਾਵਨਾ ਵੀ ਸਰਵਣ ਕੀਤੀਆਂ ਨਾਲ ਨਾਲ ਆਪ ਦੇ ਦਰਸ਼ਨ ਵੀ ਹੋਏ ਹਰ ਕਿਸੇ ਨੂੰ ਆਪਣੇ ਹਿਰਦੇ ਦੀ ਗੱਲ ਕਹਿਣ ਦਾ ਸਮਾਂ ਮਿਲਿਆ ਅੱਜ ਫਿਰ ਤੁਸੀਂ ਮਿਲ ਕੇ ਸਾਰੇ ਬੈਠੇ ਹੋਏ ਹੋ ਹਰ ਕਿਸੇ ਨੇ ਆਪਣੇ ਤਜ਼ਰਬੇ ਦੀ ਗੱਲ ਕਹੀ ਕਿ ਜਦੋਂ ਦੇ ਅਸੀਂ ਇਸ ਦਰਬਾਰ ਦੇ ਵਿੱਚ ਆਏ ਹਾਂ ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗੇ ਹਾਂ ਨਿਰਾਕਾਰ ਦੀ ਸਾਨੂੰ ਪ੍ਰਾਪਤੀ ਹੋਈ ਹੈ ਸਾਡੇ ਜੀਵਨਾਂ ਦੇ ਵਿੱਚ ਕਿਸ ਤਰ੍ਹਾਂ ਤਬਦੀਲੀਆਂ ਆਈਆਂ ਇਹਨਾਂ ਦੀ ਵੀ ਚਰਚਾ ਹੁਣ ਤੱਕ ਤੁਸੀਂ ਸਰਵਣ ਕੀਤੀ ਕਿਉਂਕਿ ਸੰਤ ਦੀ ਭਾਵਨਾ ਇੱਕੋ ਜਿਹੀ ਹੁੰਦੀ ਹੈ ਭਾਵਾਂ ਉਹ ਦੇਖਣ ਵਿੱਚ ਅਨੇਕਾਂ ਬੈਠੇ ਹੁੰਦੇ ਹਨ ਪਰ ਜਿਸ ਨੂੰ ਵੀ ਬੁਲਾ ਕੇ ਦੇਖੀਏ ਇੱਕੋ ਹੀ ਆਵਾਜ਼ ਨਿਕਲਦੀ ਹੈ ਇਹ ਸਾਡੇ ਸਤਿਗੁਰੂ ਨੇ ਬੜੀ ਸਾਡੇ 'ਤੇ ਕਿਰਪਾ ਕੀਤੀ ਸਾਡੀ ਆਤਮਾ ਨੂੰ ਆਵਾਗਮਨ ਦੇ ਚੱਕਰ ਤੋਂ ਬਚਾ ਲਿਆ ਇਹਦਾ ਚੱਕਰ ਇਤਨਾ ਲੰਬਾ ਹੈ ਗਿਣਿਆ ਗਿਣਿਆ ਵੀ ਨਹੀਂ ਜਾਂਦਾ ਐਸੀਆਂ ਐਸੀਆਂ ਜੂਨੀਆਂ ਦੇ ਵਿੱਚੋਂ ਇਹ ਆਤਮਾ ਘੁੰਮ ਕੇ ਆਉਂਦੀ ਹੈ ਛੋਟੇ ਜਿਹੇ ਸਰੀਰ ਮੱਛਰ ਤੋਂ ਲੈ ਕੇ ਹਾਥੀ ਦੇ ਸਰੀਰ ਤੱਕ ਹੋਰ ਅਨੇਕਾਂ ਸਰੀਰ ਹਨ 84 ਲੱਖ ਉਹਨਾਂ ਵਿੱਚੋਂ ਘੁੰਮਦੀ ਘੁੰਮਦੀ ਇਹ ਮਾਨਸ ਜਨਮ ਵਿੱਚ ਆਉਂਦੀ ਹੈ ਜਿਸ ਤਰ੍ਹਾਂ ਕਿਹਾ ਹੈ ਕਿ 4 ਪਾਉਂ 2 ਸਿੰਘ ਮੁੱਖ ਗੁੰਗ ਅਬ ਕੈਸੇ ਗੁਣ ਗਈਏ ਉਠਤ ਬੈਠ ਠੀਂਗਾ ਬਾਜੇ ਅਬ ਕਤ ਮੂੰਡ ਲਕਈਏ ਹਰ ਬਿਨ ਬੈਲ ਬਰਾਨੇ ਹੋਈਏ ਕਿਹਾ ਕਿ ਜੇ ਬੈਲ ਦੀ ਜੂਨੀ ਵੀ ਚੱਲਾ ਗਿਆ ਤੇ ਤੇਰੇ 4 ਪੈਰ ਹੋਣਗੇ 2 ਸਿੰਘ ਹੋਣਗੇ ਜਵਾਨ ਹੁੰਦੇ ਹੋਏ ਵੀ ਤੂੰ ਗੁੰਗਾ ਹੋਏਗਾ ਉੱਤੋਂ ਤੈਨੂੰ ਡੰਡੇ ਵੀ ਪੈਣਗੇ ਤੇਰੇ ਤੇ ਬੋਝ ਵੀ ਲੱਦਿਆ ਹੋਏਗਾ ਤੇ ਉਸ ਲਈ ਤੈਨੂੰ ਕਹੀਏ ਕਿ ਆ ਪਰਮਾਤਮਾ ਦੇ ਦੀਦਾਰ ਕਰ ਲੈ ਇਹਨੂੰ ਜਾਣ ਲੈ ਤੇ ਫਿਰ ਤੂੰ ਨਹੀਂ ਜਾਣ ਸਕੇਗਾ ਕਿਉਂਕਿ ਇਹੋ ਜਿਹਾ ਸਮਾਂ ਤੈਨੂੰ ਪਤਾ ਨਹੀਂ ਕਦੋਂ ਮਿਲੇ ਜਿਹੜਾ ਸਮਾਂ ਇਹ ਮਾਨਸ ਜਨਮ ਦੀ ਮੌਜ ਦਾ ਮਿਲਦਾ ਹੈ ਇਹ ਹੋਰ ਕਿਸੇ ਜੂਨੀ ਦੇ ਵਿੱਚ ਨਹੀਂ ਮਿਲਦਾ ਤਦੇ ਇਹਨੂੰ ਸਾਰੀਆਂ ਜੂਨੀਆਂ ਦਾ ਸਰਦਾਰ ਕਿਹਾ ਗਿਆ ਨਾਲ ਇਹਨੂੰ ਸਮਝ ਦਿੱਤੀ ਗਈ ਹੈ ਕਿ ਹਰ ਗੱਲ ਨੂੰ ਤੁਸੀਂ ਸਮਝ ਰਹੇ ਹੋ ਜਿਤਨੇ ਵੀ ਹੁਣ ਤੱਕ ਬੋਲੇ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮਾਈ ਭਾਈ ਜਿਤਨੇ ਵੀ ਹੁਣ ਤੱਕ ਬੋਲੇ ਹਨ ਤੁਸਾਂ ਨੇ ਹਰ ਗੱਲ ਨੂੰ ਸਮਝਿਆ ਜੋ ਜੋ ਵੀ ਉਹਨਾਂ ਨੇ ਕਿਹਾ ਤੁਸੀਂ ਬੜੇ ਧਿਆਨ ਦੇ ਨਾਲ ਸੁਣਿਆ ਤੇ ਜੇ ਅਸੀਂ ਇੱਥੇ ਪਸ਼ੂ ਇਕੱਠੇ ਕਰ ਲਈਏ ਉਹਨਾਂ ਨੂੰ ਇਹ ਗੱਲਾਂ ਸੁਣਾਈਏ ਤੇ ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਇਸੇ ਕਰਕੇ ਕਿਹਾ ਹੈ ਕਿ ਮਾਨਸ ਜਨਮ ਜਿਹੜਾ ਹੈ ਇਨਸਾਨ ਤੈਨੂੰ ਬਾਰ ਬਾਰ ਨਹੀਂ ਹੱਥ ਆਏਗਾ ਕਿਉਂਕਿ ਹੋਰ ਤੇ ਜੂਨੀਆਂ ਦੀਆਂ ਅਸੀਂ ਜਾਤਾਂ ਵੀ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਸਾਧ ਸੰਗਤ ਅਸੀਂ ਕੋਈ ਪਸ਼ੂ ਬੈਠੇ ਦੇਖਦੇ ਹਾਂ ਜਾਂ ਪਰਿੰਦੇ ਦੇਖਦੇ ਹਾਂ ਜਾਂ ਕੀੜੇ ਦੇਖਦੇ ਹਾਂ ਤੇ ਅਸੀਂ ਕਹਿ ਦਿੰਦੇ ਹਾਂ ਚਾਹੇ ਉਹ ਕਿਤਨੇ ਮਿਲ ਕੇ ਸਾਰੇ ਹੀ ਕਿਉਂ ਨਾ ਬੈਠੇ ਹੋਣ, ਅਸੀਂ ਕਹਿ ਦਿੰਦੇ ਹਾਂ ਇਹ ਗਾਂ ਹੈ, ਭੈਂਸ ਹੈ, ਘੋੜਾ ਹੈ, ਇਹ ਸੱਪ ਹੈ, ਇਹ ਪਿੱਛੂ ਹੈ, ਜਾਂ ਪਰਿੰਦਿਆਂ ਚ ਇਹ ਤੋਤਾ ਹੈ, ਇੱਲ ਹੈ। ਇਹ ਸਾਧਨ ਜੇ ਗਿਣਦੇ ਚਲੇ ਜਾਈਏ ਤੇ ਮੇਰਾ ਖਿਆਲ ਕਾਫੀ ਸਮਾਂ ਲੰਘ ਜਾਏਗਾ। ਜੇ ਇਹੋ ਜਿਹੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਕਹੀਏ ਕਿ ਆਓ ਤੁਹਾਨੂੰ ਭਗਵਾਨ ਵਿਖਾਈਏ, ਪਰਮਾਤਮਾ ਵਿਖਾਈਏ, ਮੇਰਾ ਘਰ ਵਿਖਾਈਏ, ਇੱਕ ਦੇ ਹੀ ਸਾਰੇ ਨਾਂ ਹੈ ਤੇ ਉਹਨਾਂ ਨੂੰ ਕੋਈ ਸਮਝ ਨਹੀਂ, ਉਹਨਾਂ ਨੂੰ ਆਪਣੀ ਸਮਝ ਹੈ ਕਿ ਉਹ ਸਾਧਨ ਜੋ ਜੋ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ। ਜਿਸ ਤਰ੍ਹਾਂ ਕਿਹਾ ਕਿ ਗਾਂ ਦੀ ਡਿਊਟੀ ਕੀ ਹੈ, ਅੰਮ੍ਰਿਤ ਜਿਹਾ ਦੁੱਧ ਦੇਣਾ ਤੇ ਉਹ ਖਲ ਭੂਸਾ ਖਾ ਕੇ ਤੇ ਉਹਨੇ ਅੰਮ੍ਰਿਤ ਜਿਹਾ ਦੁੱਧ ਦਿੰਦੀ ਹੈ। ਪਰ ਜੇ ਉਹਦੇ ਮੁਕਾਬਲੇ ਚ ਇਨਸਾਨ ਨੂੰ ਵੇਖੀਏ, 36 ਪਦਾਰਥ ਖਾ ਕੇ ਵੀ ਤੇ ਉਹ ਸਾਧਨ ਕਿਸ ਕੰਮ, ਨਾ ਹੀ ਚਮੜਾ ਕੰਮ ਆਉਂਦਾ ਹੈ, ਨਾ ਹੱਡੀਆਂ ਆਉਂਦੀਆਂ ਹਨ। ਜਿੱਥੇ ਵਿਸ਼ਟਾ ਹੁੰਦਾ ਉੱਥੇ ਵੀ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਪਰ ਗਾਂ ਸਾਧ ਸੰਗਤ ਇਸ ਨੂੰ ਦੇਖੋ ਕਿ ਗੋਬਰ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ। ਉਹਦਾ ਚੌਕੇ ਤੇ ਅਸੀਂ ਭੈਣਾਂ ਲੇਪ ਕਰਨੀਆਂ, ਉਹਨੂੰ ਸੁੱਚਾ ਕਿਹਾ ਜਾਂਦਾ ਹੈ। ਔਰ ਪਾਥੀਆਂ ਦੇ ਨਾਲ ਅਸੀਂ ਬਣਾ ਕੇ ਸੁਕਾ ਕੇ ਆਪਣਾ ਖਾਣਾ ਵੀ, ਰੋਟੀ ਵੀ ਬਣਾਉਂਦੇ ਹਾਂ। ਇਸੇ ਤਰ੍ਹਾਂ ਚਮੜੀ ਵੀ ਕੰਮ ਆ ਜਾਂਦੀ ਹੈ, ਕਿਤਨੀਆਂ ਚੀਜ਼ਾਂ ਬਣਦੀਆਂ ਹਨ, ਅੱਡੀਆਂ ਵੀ ਕੰਮ ਆ ਜਾਂਦੀਆਂ ਹਨ। ਇਨਸਾਨ ਤੂੰ ਦੱਸ, ਬੜਾ ਮਾਣ ਆਪਣੇ ਉੱਤੇ ਕਰਨਾ ਹੈ, ਉਹੀ ਤੇਰੇ ਨਾਲੋਂ ਤੇ ਫਿਰ ਪਸ਼ੂ ਚੰਗੇ ਹਨ, ਪਸ਼ੂ ਮਿਲੇ ਚੰਗੀਆਂ ਆਈਆਂ, ਖੜ ਖਾਵਨ ਅੰਮ੍ਰਿਤ ਦੇਣ, ਨਾ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਿਹਾ ਕਿ ਪਸ਼ੂ ਭੂਸਾ ਖਲ ਖਾ ਕੇ ਅੰਮ੍ਰਿਤ ਜੈਸਾ ਦੁੱਧ ਦਿੰਦੀ ਹੈ, ਤੂੰ ਇਨਸਾਨ ਕੀ ਕਰਨਾ ਹੈ, ਤੇਰੇ ਨਾਲੋਂ ਤੇ ਫਿਰ ਉਹੀ ਚੰਗੇ ਹਨ। ਹਾਂ, ਤੇਰੀ ਕੀਮਤ ਕਿਸ ਵੇਲੇ ਪਏਗੀ ਕਿ ਜਿਸ ਵੇਲੇ ਤੇਰੀ ਜ਼ਿੰਦਗੀ ਵਿੱਚ ਪੂਰਨ ਸਤਿਗੁਰੂ, ਪੂਰਨ ਮਹਾਤਮਾ ਆਏਗਾ ਜਿਹੜਾ ਤੈਨੂੰ ਇਸ ਰਮੇ ਰਾਮ ਦੇ ਨਾਲ ਜੋੜ ਦੇਗਾ, ਫਿਰ ਤੇਰੇ ਜੀਵਨ ਦੀ ਕੀਮਤ ਪੈ ਜਾਏਗੀ, ਤੇਰਾ ਦੁਨੀਆ ਤੇ ਆਉਣਾ ਸਫਲ ਹੋ ਜਾਏਗਾ। ਨਹੀਂ ਤੇ ਇਨਸਾਨ ਤੇਰੀ ਤੇ ਕੋਈ ਕੀਮਤ ਵੀ ਨਹੀਂ ਮੰਨੀ ਗਈ। ਇਹੀ ਸਾਧ ਸੰਗਤ ਸੰਸਾਰ ਨੂੰ ਆਪ ਜੀ ਆਵਾਜ਼ ਦਿੰਦੇ ਹੋਏ, ਜਿੱਥੇ ਆਪਣੀ ਭਗਤੀ ਦਾ ਆਨੰਦ ਮੰਨਦੇ ਹੋ, ਨਾਲ ਨਾਲ ਸੰਸਾਰ ਨੂੰ ਵੀ ਇਹ ਚੇਤਾਵਨੀ ਦਿੰਦੇ ਚਲੇ ਜਾ ਰਹੇ ਹੋ ਕਿ ਜੇ ਐਸੀ ਜੂਨੀ ਵਿੱਚ ਚੱਲੇ ਗਏ ਤੇ ਫਿਰ ਕੁਛ ਨਹੀਂ ਬਣੇਗਾ। ਐਸੀਆਂ ਐਸੀਆਂ ਜੂਨੀਆਂ ਮੈਂ ਉਸ ਦਿਨ ਹੀ ਕਿਹਾ ਕਿ ਜੂਨੀਆਂ ਐਸੀ ਐਸੀ ਉਮਰ ਵੱਡੀ ਹੁੰਦੀ ਹੈ ਕਿ ਜਿਸ ਦੇ ਵਿੱਚ ਇਹ ਆਤਮਾ ਚੱਲੀ ਗਈ ਤੇ ਪਤਾ ਨਹੀਂ ਕਿਤਨੇ ਸਾਲ ਤੇ ਉੱਥੇ ਹੀ ਰਿੰਗਦੀ ਰਹੇਗੀ। ਕਛੂਏ ਦੀ ਉਮਰ ਕਹਿੰਦੇ ਹਨ ਕਿ 400 ਸਾਲ ਹੁੰਦੀ ਹੈ। 400 ਸਾਲ ਜੇ ਕਛੂਏ ਦੇ ਵਿੱਚ ਇਹ ਆਤਮਾ ਚੱਲੀ ਗਈ ਤੇ ਉੱਥੇ ਹੀ ਉਹ 400 ਸਾਲ ਤੇ ਉੱਥੇ ਹੀ ਰਹੇਗੀ। ਤੇ ਆਓ ਸਾਧ ਸੰਗਤ ਤੇ ਸੰਤ ਮਹਾਤਮਾ ਕਿੰਨੀ ਆਸਾਨ ਤਰੀਕੇ ਦੇ ਨਾਲ ਇਹ ਦੱਸਦੇ ਹਨ। ਕਹਿੰਦੇ ਹਨ ਕਿ ਇੱਕ ਸਜਦਾ ਕਰੋ ਤੇ ਪ੍ਰਭੂ ਪਰਮਾਤਮਾ ਨੂੰ ਪਾ ਲਓ, ਕਿਉਂਕਿ ਸਾਧ ਦੇ ਸਿਰ ਦੇਣਾ ਜਿਹੜਾ ਹੁੰਦਾ ਹੈ, ਕਹਿੰਦੇ ਹਨ ਕਿ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੇ ਕਾਏ, ਉਨੇ ਹੇਠ ਜਲਾਈਏ ਬਾਲਣ ਸੰਦੀ ਥਾਏ। ਇਹ ਹੈ ਕਿ ਜਿਹੜਾ ਸਿਰ ਨਹੀਂ ਝੁਕਦਾ ਗੁਰੂ ਦੇ ਅੱਗੇ, ਮਹਾਤਮਾ ਦੇ ਅੱਗੇ, ਸੰਤ ਦੇ ਅੱਗੇ, ਕਹਿੰਦੇ ਨੇ ਇਹੋ ਜਿਹੇ ਸਿਰ ਨੂੰ ਕੀ ਕਰਨਾ ਹੈ, ਇਹਨੂੰ ਤੇ ਅੱਗ ਦੇ ਜਿਸ ਤਰ੍ਹਾਂ ਬਾਲਣ ਅਸੀਂ ਬਾਲਦੇ ਹਾਂ ਤੇ ਉੱਤੇ ਆਪਣੀ ਸਬਜ਼ੀ ਪਕਾ ਲੈਂਦੇ ਹਾਂ, ਕਹਿੰਦੇ ਨੇ ਕਿ ਬਾਲਣ ਦੀ ਜਗ੍ਹਾ ਇਹਨੂੰ ਜਲਾ ਦਿਓ ਤਾਂ ਕਿ ਸਬਜ਼ੀ ਤੇ ਬਣ ਜਾਏ, ਹੋਰ ਤੇ ਕਿਸੇ ਕੰਮ ਨਹੀਂ ਆਉਂਦਾ। ਤੇ ਆਓ ਸਾਧ ਸਿੰਘ, ਐਸੇ ਐਸੇ ਪੁਰਾਤਨ ਜਿਤਨੇ ਵੀ ਅਸੀਂ ਧਾਰਮਿਕ ਗ੍ਰੰਥ ਪੜ੍ਹਨੇ ਆ, ਉਹਨਾਂ ਦੇ ਵਿੱਚ ਸਾਧ ਸਿੰਘ ਇਹੋ ਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ ਕਿ ਸਾਧ ਸਿੰਘ ਉਸ ਲਈ ਕਹੀਦਾ ਹੈ ਕਿ ਦਾਤਾਰ ਇਹੋ ਜਿਹੀਆਂ ਗੱਲਾਂ ਦੀ ਕੀ ਲੋੜ ਸੀ, ਕੀ ਲਿਖਣਾ ਪੈ ਗਿਆ। ਪਰ ਸਾਧ ਸੰਗਤ ਦੁਨੀਆਂ ਇਸ ਤਰ੍ਹਾਂ ਮੰਨਦੀ ਵੀ ਕੋਈ ਨਹੀਂ। ਦੁਨੀਆਂ ਨੂੰ ਚਾਹੇ ਅਸੀਂ ਕਿਤਨੇ ਪਿਆਰ ਦੇ ਨਾਲ, ਤੁਸੀਂ ਜਾਣਦੇ ਹੋ ਕੋਈ ਵੀ ਕਿਸੇ ਨੂੰ ਪਿਆਰ ਦੇ ਨਾਲ ਗੱਲ ਕਰੀਏ ਤੇ ਉਹ ਮੰਨਦਾ ਨਹੀਂ, ਤੇ ਫਿਰ ਅਸੀਂ ਕੀ ਕਰਨੇ ਆ, ਗੁੱਸਾ ਵੀ ਕਰਨੇ ਆ ਬਈ ਸ਼ਾਇਦ ਗੁੱਸੇ ਨਾਲ ਮੰਨ ਜਾਏ, ਉਹ ਫਿਰ ਵੀ ਨਹੀਂ ਮੰਨਦਾ ਤੇ ਫਿਰ ਅਸੀਂ ਛੋੜ ਹੀ ਦਿੰਦੇ ਹਾਂ, ਚੱਲ ਬਾਈ ਘਾ ਸਿਰ ਆਪਣਾ। ਜਿਸ ਤਰ੍ਹਾਂ ਸਾਧ ਸਿੰਘ ਪਹਿਲੇ ਵੀ ਮਹਾਤਮਾ ਨੇ ਕਿਹਾ ਕਿ ਖਸਮ ਵਸਾਰੇ ਤੇ ਕਮਜਾਤ, ਕਮਜਾਤ ਤੇ ਸਾਧ ਸਿੰਘ ਗੱਲ ਹੀ ਹੁੰਦੀ ਹੈ, ਤੁਸੀਂ ਸਾਰੇ ਬੈਠੇ ਹੋਏ ਹੋ, ਭੱਲੀ ਪ੍ਰਕਾਰ ਜਾਣਦੇ ਹੋ। ਇਹੋ ਜਿਹੀਆਂ ਗੱਲਾਂ ਵੀ ਉਹਨਾਂ ਨੂੰ ਕਹਿਣੀਆਂ ਪੈ ਗਈਆਂ। ਉਹ ਕਿਉਂ ਪਈਆਂ ਕਿ ਸੰਸਾਰ ਨਹੀਂ ਮੰਨਦਾ। ਜਿਤਨੀ ਦੇਰ ਸੰਸਾਰ ਤੇ ਆਵਾਜ਼ ਦਿੰਦੇ ਹਨ ਮਹਾਤਮਾ ਰਹਿ ਕੇ ਤੇ ਨਹੀਂ ਮੰਨਦੇ, ਤੇ ਜਿਸਲੇ ਉਹ ਆਪਣਾ ਸਮਾਂ ਬਿਤਾ ਕੇ ਚਲੇ ਜਾਂਦੇ ਹਨ ਤੇ ਪਿੱਛੋਂ ਸਾਧ ਸਿੰਘ ਫਿਰ ਬੜੇ ਬੜੀਆਂ ਆਵਾਜ਼ਾਂ ਦਿੱਤੀਆਂ ਜਾਂਦੀਆਂ ਹਨ ਕਿ ਆ ਜਾ ਸ਼ਾਮਾ, ਆ ਜਾ ਸਾਧ ਸਿੰਘ। ਸਾਰੇ ਫਿਰ ਮਹਾਤਮਾ ਜਿਤਨੇ ਵੀ ਗੁਰੂ ਪੀਰ ਹੋਏ ਹਨ ਉਹਨਾਂ ਸਾਰਿਆਂ ਦੇ ਨਾਂ ਲੈ ਕੇ ਪੁਕਾਰਨਗੇ। ਫਿਰ ਸਾਧ ਸਿੰਘ ਉਹ ਸਰੀਰ ਤੇ ਨਹੀਂ ਆਉਂਦੇ, ਜਿਹੜੇ ਇੱਕ ਵਾਰੀ ਸਰੀਰ ਚਲੇ ਜਾਂਦੇ ਹਨ ਉਹ ਸਰੀਰ ਨਹੀਂ ਆਉਂਦੇ, ਚਾਹੇ ਸਾਧ ਸਿੰਘ ਉਹ ਕਿਸੇ ਮਹਾਤਮਾ ਦਾ ਹੋਏ, ਚਾਹੇ ਰਾਜਾ ਮਹਾਰਾਜਾ ਦਾ ਹੋਏ, ਚਾਹੇ ਇਨਸਾਨ ਆਮ ਇਨਸਾਨ ਦਾ ਹੋਵੇ, ਉਹ ਸਰੀਰ ਫਿਰ ਮੁੜ ਕੇ ਨਹੀਂ ਆਉਂਦੇ। ਹਾਂ, ਜਿਸ ਵੇਲੇ ਉਹਨਾਂ ਦੇ ਵਿੱਚ ਸਾਨੂੰ ਉਹ ਜੋਤੀ ਨਜ਼ਰ ਆਉਂਦੀ ਹੈ ਤੇ ਅਸੀਂ ਕਹਿੰਦੇ ਹਾਂ ਕਿ ਵਾਕਈ ਇਹ ਪੂਰਨ ਮਹਾਤਮਾ ਹੈ। ਜਿਸ ਘੱਟ ਦੇ ਵਿੱਚ ਇਹ ਜੋਤੀ ਚੱਲੀ ਜਾਂਦੀ ਹੈ ਉਹ ਸਾਧ ਸਿੰਘ ਘੱਟ ਫਿਰ ਦੁਨੀਆਂ ਤੇ ਆਵਾਜ਼ ਦਿੰਦਾ ਹੈ ਤੇ ਆਓ ਸਾਧ ਸਿੰਘ ਤੇ ਸਤਿਗੁਰੂ ਦੀ ਬੜੀ ਕਿਰਪਾ ਕਿ ਸਾਡੇ ਇੱਕ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਸ ਜਿਸ ਨੂੰ ਵੀ ਸਾਧ ਸੰਗਤ ਪੁੱਛ ਕੇ ਵੇਖੋ ਕਹਿੰਦੇ ਹਨ ਕਿ ਹਾਂ ਅਸੀਂ ਜਾਣਦੇ ਹਾਂ। ਛੋਟਾ ਜਿਹਾ ਬੱਚਾ ਵੀ ਗੋਦੀ ਵਿੱਚ ਚੁੱਕਿਆ ਹੁੰਦਾ ਹੈ ਤੇ ਉਹਨੂੰ ਵੀ ਕਹੀਏ ਕਿ ਕਿਹੜਾ ਨੰਕਾਰ ਹੈ ਤੇ ਉਹ ਵੀ ਹੱਥ ਲਾ ਕੇ ਦੱਸ ਦੇਗਾ। ਉਹਨੂੰ ਵੀ ਸਾਧ ਸੰਗਤ ਇਤਨੀ ਸੋਝੀ ਹੈ। ਤੇ ਇਸੇ ਤਰ੍ਹਾਂ ਹੀ ਜਿਤਨੇ ਵੀ ਮਹਾਤਮਾ ਦੁਨੀਆਂ ਤੇ ਆਉਂਦੇ ਹਨ ਅੱਗੇ ਤੇ ਸਾਧ ਸਿੰਘ ਅਸੀਂ ਇੱਕ ਬੱਚਿਆਂ ਦੇ ਨਾਂ ਤਰੂਪ ਲਾਭ ਦਾ ਨਾ ਹੀ ਸੁਣੀਦਾ ਸੀ, ਹੋਰ ਤੇ ਸਾਧ ਸੰਗਤ ਅਸੀਂ ਨਾ ਕੋ ਨਹੀਂ ਸੁਣਿਆ। ਤੇ ਜੇ ਹੁਣ ਤੇ ਸਾਧ ਸਿੰਘ ਜਿਹੜੇ ਬੱਚੇ ਸਟੇਜ ਤੇ ਛੋਟੇ ਛੋਟੇ ਬੋਲਦੇ ਹਨ ਤੇ ਕਹਿੰਦੇ ਆ ਕਿ ਹੁਣ ਤੇ ਬੜੇ ਹੀ ਤਰੂ ਪੈਦਾ ਹੋ ਗਏ, ਅੱਗੇ ਤੇ ਇੱਕ ਤਰੂ ਦਾ ਨਾਂ ਲੈਂਦੇ ਸਾਂ। ਤੇ ਆਓ ਸਾਧ ਸੰਗਤ, ਕਿਉਂਕਿ ਜਿਹੜੀ ਰੋਸ਼ਨੀ ਹੈ ਇਹ ਜਿਸ ਦੇ ਅੰਦਰ ਵੀ ਚਲੀ ਜਾਂਦੀ ਹੈ, ਬਾਹਰ ਵੀ ਤੁਸੀਂ ਦੇਖਦੇ ਹੋ ਕਿ ਜਿਸਲੇ ਰੋਸ਼ਨੀ ਹੁੰਦੀ ਹੈ ਤੇ ਸਾਨੂੰ ਸਭ ਕੁਝ ਦਿਖਾਈ ਦਿੰਦਾ ਹੈ, ਤੇ ਜਿਸਲੇ ਰੋਸ਼ਨੀ ਨਹੀਂ ਹੁੰਦੀ ਤੇ ਅਸੀਂ ਕਹਿੰਦੇ ਹਾਂ ਕਿ ਕੁਝ ਵੀ ਨਹੀਂ, ਬੜੀ ਰਾਤ ਹੈ, ਕੁਛ ਦਿਖਾਈ ਨਹੀਂ ਦਿੰਦਾ। ਤੇ ਘਰ ਦੇ ਵਿੱਚ ਵੀ ਜੇ ਬੈਠੇ ਹੋਈਏ ਬੱਤੀ ਚੱਲੀ ਜਾਏ, ਅੰਧੇਰਾ ਹੋ ਜਾਂਦਾ ਹੈ, ਤੇ ਫਿਰ ਅਸੀਂ ਕਹਿੰਦੇ ਹਾਂ ਬਈ ਕੁਛ ਦਿਖਾਈ ਨਹੀਂ ਦਿੰਦਾ ਪਿਆ, ਹੁਣ ਕੀ ਕਰੀਏ, ਚਲੋ ਕੋਈ ਬੱਤੀ ਜਗਾਓ, ਕੋਈ ਮੋਮਬੱਤੀ ਜਗਾਓ। ਤੇ ਜਿਸ ਲਈ ਉਹ ਜਗਦੀ ਹੈ, ਚਾਹੇ ਛੋਟਾ ਜਿਹਾ ਦੀਵਾ ਵੀ ਅਸੀਂ ਜਗਾ ਦਿੰਦੇ ਹਾਂ, ਰੱਖ ਦਿੰਦੇ ਹਾਂ ਕਮਰੇ ਵਿੱਚ, ਤੇ ਸਾਰੀ ਸਾਨੂੰ ਚੀਜ਼ਾਂ ਨਜ਼ਰ ਆ ਜਾਂਦੀਆਂ ਹਨ। ਇਸੀ ਤਰ੍ਹਾਂ ਇਸ ਮਨ ਦੇ ਅੰਦਰ ਵੀ ਐਸਾ ਹਨੇਰਾ ਛਾਇਆ ਹੁੰਦਾ ਹੈ, ਪਰ ਜਿਸ ਲਈ ਗਿਆਨ ਰੂਪੀ ਇਹ ਜੋਤੀ ਜਗ ਪੈਂਦੀ ਹੈ ਤੇ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਨਿਰਾਕਾਰ ਪਰਮਾਤਮਾ ਹੈ, ਇਹ ਦੁਨੀਆ ਹੈ। ਇਹ ਸਾਧ ਸਿੰਘ ਫਿਰ ਇਹਨੂੰ ਅਲੱਗ ਅਲੱਗ ਪਤਾ ਚੱਲ ਜਾਂਦਾ ਹੈ। ਫਿਰ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਵੀ ਇਹਨਾਂ ਦਾ ਜੀਵਨ ਇੱਕ ਐਸਾ ਜੀਵਨ ਹੁੰਦਾ ਹੈ ਕਿ ਸਾਧ ਸਿੰਘ ਤੋਂ ਸਾਰਿਆਂ ਨੂੰ ਸਿੱਖਿਆ ਦੇਣ ਵਾਲਾ ਜੀਵਨ ਹੁੰਦਾ ਹੈ। ਜਿਸ ਤਰ੍ਹਾਂ ਉਸਤਾਦ ਦਾ ਜੀਵਨ, ਉਹ ਸਾਧ ਸਿੰਘ ਅਨਪੜ੍ਹ ਬੱਚਿਆਂ ਨੂੰ ਉਹ ਸਿਖਲਾਈ ਦਿੰਦਾ ਹੈ, ਪੜ੍ਹਾਉਂਦਾ ਹੈ, ਤੇ ਪਰ ਸਾਧ ਸਿੰਘ ਉਹ ਜਿਸਲੇ ਪੜ੍ਹ ਜਾਂਦੇ ਹਨ ਤੇ ਫਿਰ ਸਾਧ ਸਿੰਘ ਉਹ ਵੀ ਇਸੇ ਤਰ੍ਹਾਂ ਟੀਚਰ ਲੱਗ ਜਾਂਦੇ ਹਨ, ਉਹ ਵੀ ਫਿਰ ਜਾ ਕੇ ਇਸੇ ਤਰ੍ਹਾਂ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਜਿਤਨੇ ਵੀ ਮਹਾਤਮਾ ਤੁਸੀਂ ਦੇਖਦੇ ਹੋ ਕਿ ਸਾਡੇ ਪ੍ਰਚਾਰਕ ਜਗ੍ਹਾ ਜਗ੍ਹਾ ਜਾ ਕੇ ਤੇ ਇਹ ਸਾਧ ਸਿੰਘ ਤੇ ਸੱਚ ਦੀ ਆਵਾਜ਼ ਦੇ ਰਹੇ ਹਨ, ਕਿਉਂਕਿ ਸੱਚ ਤੇ ਕੇਵਲ ਇੱਕ ਪਰਮਾਤਮਾ ਈਸ਼ਵਰ ਹੀ ਹੈ, ਜਿਸ ਨੂੰ ਸਾਧ ਸੰਗਤ ਅਸੀਂ ਹਰ ਵਕਤ ਹੀ ਉੱਠਦੇ ਬਹਿੰਦੇ ਪੜ੍ਹਦੇ ਰਹਿੰਦੇ ਹਾਂ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੀ ਵੀ ਸੱਚ। ਹੋਰ ਜੋ ਕੁਛ ਵੀ ਅਸੀਂ ਦੇਖਦੇ ਹਾਂ ਇਹ ਨਾਸ਼ਵੰਤ, ਜੋ ਵੀ ਅੱਖਾਂ ਦੇਖਦੀਆਂ ਹਨ ਤੇ ਸਾਧਸੰਗ ਤੇ ਅੱਖਾਂ ਵੀ ਨਾਸ਼ਵੰਤ ਹੁੰਦੀਆਂ ਹਨ ਤੇ ਜੋ ਕੁਛ ਦੇਖਦੀਆਂ ਹਨ ਉਹ ਵੀ ਨਾਸ਼ਵੰਤ ਹੈ। ਤੇ ਇਸੇ ਕਰਕੇ ਕਿਹਾ ਕਿ ਹੇਕੇ ਦਾ ਤਾਰ ਹੀ ਜਿਹੜਾ ਹੈ ਪ੍ਰਭੂ ਪਰਮਾਤਮਾ ਇਹੀ ਸੱਤ ਹੈ, ਇਹੀ ਸੱਤ ਹੈ। ਇਸ ਨੂੰ ਸਾਧਸੰਗ ਅਸੀਂ ਹਿਰਦੇ ਦੇ ਵਿੱਚ ਵਸਾ ਕੇ ਤੇ ਅਸੀਂ ਫਿਰ ਜਗ੍ਹਾ ਜਗ੍ਹਾ ਜਾ ਕੇ ਕਹਿੰਦੇ ਹਾਂ ਕਿ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਕਿ ਮਤ ਕੋਈ ਪਰਮ ਭੁੱਲੇ ਸੰਸਾਰ ਗੁਰਬਿਨ ਕੋਈ ਨਾ ਉਤਰਸ ਪਾਰ, ਕਿ ਪਰਮਾਂ ਦੇ ਵਿੱਚ ਸੰਸਾਰ ਨੂੰ ਆਵਾਜ਼ ਦਿੱਤੀ ਕਿ ਨਹੀਂ ਪੈਣਾ, ਗੁਰੂ ਤੋਂ ਬਗੈਰ ਪਾਰ ਉਤਾਰਾ ਨਹੀਂ ਹੁੰਦਾ, ਕਿਉਂਕਿ ਗੁਰੂ ਹੀ ਸਾਨੂੰ ਜਿਸ ਤਰ੍ਹਾਂ ਅਸੀਂ ਉਸਤਾਦ ਦੇ ਕੋਲ ਜਾਂਦੇ ਹਾਂ ਬੜੇ ਅਨਪੜ੍ਹ, ਸਾਨੂੰ ਤੇ ਕਾਲਾ ਅਕਸ਼ਰ ਭੈਸ ਦੀ ਬਰਾਬਰ ਲੱਗਦਾ ਹੈ, ਕੁਛ ਪਤਾ ਨਹੀਂ ਹੁੰਦਾ, ਪਰ ਜਿਸ ਵੇਲੇ ਗੁਰੂ ਜਾਂਦੇ ਹਾਂ ਉਸਤਾਦ ਦੇ ਕੋਲ ਤੇ ਸਾਧਸੰਗ ਉਹ ਸਾਨੂੰ ਪੜ੍ਹਾ ਦਿੰਦਾ ਹੈ, ਤੇ ਫਿਰ ਤੇ ਅਸੀਂ ਇੰਨੀਆਂ ਇੰਨੀਆਂ ਮੋਟੀਆਂ ਇੰਨੀਆਂ ਇੰਨੀਆਂ ਵੱਡੀਆਂ ਕਿਤਾਬਾਂ ਵੀ ਪੜ੍ਹ ਜਾਂਦੇ ਹਾਂ, ਪੜ੍ਹ ਕੇ ਫਿਰ ਬੜੀਆਂ ਡਿਗਰੀਆਂ ਹਾਸਲ ਕਰ ਲੈਂਦੇ ਹਾਂ। ਇਸੇ ਤਰ੍ਹਾਂ ਹੀ ਸਾਧਸੰਗ ਜਿਹੜਾ ਇਸ ਪੜ੍ਹਾਈ ਨੂੰ ਪੜ੍ਹ ਜਾਂਦਾ ਹੈ ਸੱਚ ਦੀ, ਉਹ ਸਾਧਸੰਗ ਸਾਰੀਆਂ ਪੜ੍ਹਾਈਆਂ ਜਿਹੜੀਆਂ ਹਨ ਉਹ ਥੱਲੇ ਰਹਿ ਜਾਂਦੀਆਂ ਹਨ। ਇਹ ਇੱਕ ਪੜ੍ਹਾਈ ਜਿਹੜੀ ਜੋ ਵੀ ਪੜ੍ਹ ਲੈਂਦਾ ਹੈ ਤੇ ਸਾਧਸੰਗ ਉਹਨਾਂ ਦਾ ਨਾਂ ਫਿਰ ਜੁਗਾਂ ਜੁਗਾਂ ਵਿੱਚ ਕਾਇਮ ਰਹਿੰਦਾ ਹੈ। ਤੇ ਇਸੇ ਕਰਕੇ ਸੰਤ ਮਹਾਤਮਾ ਇਹ ਸਾਧਸੰਗ ਹੁਣੀ ਤੁਸੀਂ ਦੇਖ ਰਹੇ ਹੋ ਕਿ ਮੌਸਮ ਕਿਹੋ ਜਿਹਾ ਬਣ ਗਿਆ ਹੈ, ਤੇ ਹਿਰਦਿਆਂ ਦੀ ਠੰਡਕ ਤੇ ਤੁਸੀਂ ਲੈ ਹੀ ਰਹੇ ਸੋ, ਤੇ ਨਿਰੰਕਾਰ ਨੇ ਕਿਹਾ ਹੈ ਕਿ ਮੌਸਮ ਵੀ ਅਜਿਹਾ ਠੰਡਾ ਕਰ ਦੇਵਾਂ, ਤੇ ਅੱਜ ਹੀ ਸਾਧਸੰਗ ਤੇ ਮੌਸਮ ਦੇ ਵਿੱਚ ਵੀ ਤਬਦੀਲੀ ਆ ਗਈ। ਤੇ ਇਹੀ ਸਾਧਸੰਗ ਸੰਤ ਜਿਉਂ ਜਿਉਂ ਇਹਨਾਂ ਦੇ ਹਿਰਦੇ ਠੰਡੇ ਹੁੰਦੇ ਹਨ ਇਹ ਦੂਜਿਆਂ ਨੂੰ ਵੀ ਠੰਡਕ ਦਿੰਦੇ ਚਲੇ ਜਾਂਦੇ ਹਨ। ਇਹ ਜੇ ਕੋਈ ਛੋਟੀ ਮੋਟੀ ਗੱਲ ਹੋ ਜਾਏ, ਤੁਸੀਂ ਜਾਣਦੇ ਹੋ ਕੋਈ ਕਿਸੇ ਨੂੰ ਕੁਛ ਕਹਿੰਦਾ ਹੈ, ਵੱਡਾ ਕਹਿੰਦਾ ਹੈ ਤੇ ਛੋਟਾ ਜਿਸ ਲਈ ਨਾਰਾਜ਼ ਹੁੰਦਾ ਹੈ, ਤੇ ਕੋਈ ਤੇ ਕਹਿੰਦੇ ਹਨ ਉਹਦਾ ਮਤਲਬ ਕੀ ਸੀ ਤੈਨੂੰ ਕਹਿਣ ਦਾ, ਉਹਨੂੰ ਹੋਰ ਪਲਟਾ ਦਿੰਦੇ ਹਨ, ਕਹਿੰਦੇ ਹਨ ਕਿ ਉਹਨੂੰ ਚਾਹੀਦਾ ਤੇ ਨਹੀਂ ਸੀ ਤੈਨੂੰ ਕੁਛ ਕਹਿਣਾ। ਤੇ ਕੋਈ ਸਾਧਸੰਗ ਲਾਇਕ ਹੁੰਦਾ ਹੈ ਉਹ ਕਹਿੰਦਾ ਬਾਈ ਕੋਈ ਗੱਲ ਨੀ, ਵੱਡੇ ਸਨ ਉਹਨਾਂ ਤੇਰੇ ਫਾਇਦੇ ਵਾਸਤੇ ਹੀ ਕਿਹਾ ਹੈ ਨਾ, ਉਸ ਵਿੱਚ ਬੁਰਾ ਨਹੀਂ ਮਨਾਈਦਾ। ਤੇ ਜੇ ਸਾਧਸੰਗ ਕੋਈ ਛੋਟਾ ਵੱਡੇ ਨੂੰ ਗੱਲ ਕਹਿ ਦਿੰਦਾ ਹੈ ਤੇ ਵੱਡਾ ਫਿਰ ਫੀਲ ਕਰਦਾ ਹੈ ਛੋਟਾ ਹੈ ਮੇਰੇ ਹੱਥਾਂ ਜੰਮਿਆ, ਇਹ ਮੈਨੂੰ ਕਿਉਂ ਇਹ ਗੱਲ ਕਹਿ ਗਿਆ, ਤੇ ਫਿਰ ਸਾਧਸੰਗ ਛੋਟੇ ਹੀ ਉਹ ਵੱਡੇ ਕਹਿੰਦੇ ਹਨ ਕੋਈ ਨੀ ਇਹ ਛੋਟਾ ਹੈ ਇਹਨੂੰ ਮਾਫ ਕਰ ਦਿਓ ਇਹਨੂੰ ਸਮਝ ਨਹੀਂ ਸੀ। ਤੇ ਆਓ ਸਾਧਸੰਗ ਇਸ ਤਰ੍ਹਾਂ ਕਰਕੇ ਤੇ ਆਪਸ ਵਿੱਚ ਗੱਲ ਨੂੰ ਖਤਮ ਕਰ ਦਿੰਦੇ ਹਨ, ਤੇ ਸੰਸਾਰ ਤੇ ਜ਼ਰਾ ਜ਼ਰਾ ਗੱਲ ਨੂੰ ਇਸ ਤਰ੍ਹਾਂ ਖਿੱਚ ਕੇ ਲੈਂਦਾ ਹੈ ਕਿ ਛੋਟੀ ਜਿਹੀ ਗੱਲ ਨੂੰ ਇਤਨਾ ਵਧਾ ਕੇ ਲੈ ਜਾਏਗਾ ਕਿ ਉਹਨੂੰ ਫਿਰ ਸੰਭਾਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਤੇ ਜੇ ਛੋਟੀ ਜਿਹੀ ਗੱਲ ਹੋਵੇ, ਛੋਟੀ ਜਿਹੀ ਗੱਲ ਤੋਂ ਕੋਈ ਬੋਲ ਪੈਂਦਾ ਹੈ, ਤੇ ਤੁਸੀਂ ਜਾਣਦੇ ਹੋ ਪੰਜਾਬ ਦੀ ਇਹ ਕਹਾਵਤ ਹੈ ਕਿ ਲੜਾਈ ਔਰ ਲੱਸੀ ਦਾ ਵਧਾਣਾ ਇਹ ਇੱਕੋ ਜਿਹਾ ਹੁੰਦਾ ਹੈ, ਲੱਸੀ ਵਿੱਚ ਵੀ ਜਿੰਨਾ ਪਾਣੀ ਪਾਉਂਦੇ ਜਾਓ ਤੇ ਉਹ ਵੱਧਦੀ ਜਾਂਦੀ ਹੈ, ਲੜਾਈ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਗੱਲ ਤੋਂ ਗੱਲ ਗੱਲ ਤੋਂ ਗੱਲ ਕਰਦੇ ਜਾਓਗੇ ਤੇ ਲੜਾਈ ਕਦੀ ਖਤਮ ਹੁੰਦੀ ਨਹੀਂ ਇਨਸਾਨ ਦੀ। ਇਸੇ ਲਈ ਇਹ ਕਹਿੰਦੇ ਹਨ ਕਿ ਦਾਤਾਰ ਸਾਨੂੰ ਇਹੋ ਜਿਹਾ ਮਿਲਿਆ ਹੈ ਕਿ ਜਿਸ ਦਾ ਆਪਣਾ ਵੀ ਸੁਭਾਅ ਠੰਡਾ ਹੈ, ਤੇ ਸਾਨੂੰ ਵੀ ਕਹਿੰਦਾ ਹੈ ਕਿ ਤੁਸੀਂ ਵੀ ਬਿਲਕੁਲ ਠੰਡੇ ਸੁਭਾਅ ਦੇ ਵਿੱਚ ਆ ਜਾਓ। ਉਹਨਾਂ ਦੀ ਵਿਸ਼ਾਲਤਾ ਹੈ ਤੇ ਸਾਨੂੰ ਵੀ ਕਹਿੰਦੇ ਹਨ ਕਿ ਤੁਸੀਂ ਵੀ ਵਿਸ਼ਾਲ ਬਣ ਜਾਓ। ਉਹ ਵੀ ਸਾਧਸੰਗ ਸਾਡੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਨਹੀਂ ਦੇਖਦੇ, ਜੇ ਦੇਖਣ ਤੇ ਸਾਧਸੰਗ ਸਾਡਾ ਜਦੋਂ ਅਸੀਂ ਆਏ ਤੇ ਉਹਨਾਂ ਨੇ ਸਾਡਾ ਖਾਣਾ ਨਹੀਂ ਦੇਖਿਆ, ਪਹਿਨਣਾ ਨਹੀਂ ਦੇਖਿਆ, ਜਾਤ ਨਹੀਂ ਦੇਖੀ, ਮਜ਼ਹਬ ਨਹੀਂ ਦੇਖਿਆ, ਕੁਛ ਨਹੀਂ ਦੇਖਿਆ, ਕੇਵਲ ਅਸੀਂ ਇੱਕ ਸਜਦਾ ਕੀਤਾ ਤੇ ਸਾਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ। ਬਸ ਇਹੀ ਕੁਛ ਸਾਧਸੰਗ ਸਾਡਾ ਕਰਮ ਸੀ, ਤੇ ਅੱਗੇ ਉਹਨਾਂ ਨੇ ਸਾਧਸੰਗ ਇਤਨੀ ਵੱਡੀ ਦਾਤ ਸਾਡੇ ਹਿੱਸੇ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ ਕਿ ਅੱਜ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਓ, ਕਿਸੇ ਦੇ ਕੋਲ ਵੀ ਇਹ ਦਾਤ ਨਹੀਂ ਜਿਹੜੀ ਤੁਹਾਡੇ ਹਿੱਸੇ ਵਿੱਚ ਆਈ ਹੈ। ਤੇ ਆਓ ਸਾਧਸੰਗ ਕਿਤਨੇ ਤਨ ਭਾਗੀ ਆ ਕਿ ਇਹੋ ਜਿਹਾ ਮਹਾਤਮਾ ਮਿਲਿਆ ਹੈ ਕਿ ਬਖਸ਼ਿੰਦ ਮਿਲਿਆ ਹੈ, ਤੇ ਆਓ ਅਸੀਂ ਵੀ ਇਸੇ ਤਰ੍ਹਾਂ ਆਪਣੇ ਵਿਸ਼ਾਲ ਹਿਰਦੇ ਕਰਕੇ ਕੋਈ ਛੋਟੀ ਮੋਟੀ ਗੱਲ ਨੂੰ ਅਸੀਂ ਚਿਤਾਰੀਏ ਹੀ ਨਾ, ਕਿਉਂਕਿ ਛੋਟੀ ਛੋਟੀ ਗੱਲ ਜੇ ਪਕੜ ਕੇ ਬਹਿ ਜਾਈਏ ਤੇ ਫਿਰ ਅਸੀਂ ਅੱਗੇ ਵੱਧ ਨਹੀਂ ਸਕਦੇ, ਫਿਰ ਉੱਥੇ ਦੇ ਉੱਥੇ ਹੀ ਰਹਿੰਦੇ ਹਾਂ। ਤੇ ਜੇ ਸਾਡੇ ਵਿਸ਼ਾਲ ਹਿਰਦੇ ਹੋ ਜਾਣ ਤੇ ਫਿਰ ਉਹ ਕਿੱਥੇ ਨਾ ਕਿੱਥੇ ਇਨਸਾਨ ਭੁੰਨ ਜਾਂਦਾ ਹੈ। ਇਹ ਬਿਜ਼ਨਸ ਵੀ ਕਰਦੇ ਹਨ ਤੇ ਜੇ ਸਾਧਸੰਗ ਕਹਿਣ ਕੇ ਇਤਨਾ ਪੈਸਾ ਲੱਗ ਗਿਆ ਇਹ ਕੀ ਹੋਏਗਾ, ਪਤਾ ਨਹੀਂ ਕੀ ਇਹਦਾ ਰਿਜ਼ਲਟ ਨਿਕਲੇਗਾ, ਪਤਾ ਨਹੀਂ ਇਤਨੀ ਕਮਾਈ ਹੋਏਗੀ ਕਿ ਨਹੀਂ। ਜੇ ਇਹੋ ਜਿਹੀਆਂ ਗੱਲਾਂ ਸੋਚਦਾ ਰਹਿੰਦਾ ਹੈ ਤੇ ਉਹ ਅੱਗੇ ਵੱਧ ਨਹੀਂ ਸਕਦਾ। ਜਿਹੜਾ ਲਾਈ ਜਾਂਦਾ ਹੈ ਉਹ ਫਿਰ ਸਾਧਸੰਗ ਦੇਖੋ ਕਿੱਥੇ ਨਾ ਕਿੱਥੇ ਭੁੰਨ ਜਾਂਦਾ ਹੈ। ਇਸੀ ਤਰ੍ਹਾਂ ਹੀ ਜਿਤਨਾ ਵੀ ਸਮਾਂ ਅਸੀਂ ਵੱਧ ਤੋਂ ਵੱਧ ਇੱਥੇ ਲਾਉਂਦੇ ਹਾਂ ਤੇ ਸਾਧਸੰਗ ਸਮਾਂ ਹੋਰ ਸਾਨੂੰ ਮਿਲਦਾ ਜਾਂਦਾ ਹੈ। ਹੋਰ ਬੱਚੇ ਵੱਡੇ ਹੋ ਜਾਂਦੇ ਹਨ, ਉਹ ਕਹਿੰਦੇ ਹਨ ਪਿਤਾ ਜੀ ਤੁਸੀਂ ਪ੍ਰਚਾਰ ਕਰੋ, ਅਸੀਂ ਕੰਮ ਸੰਭਾਲਨੇ ਆ ਤੇ ਆਓ ਸਾਧ ਸੰਗਤ। ਇਹ ਕਿਤਨੀ ਕੁ ਦੇਣ ਸਤਿਗੁਰੂ ਦੀ ਹੁੰਦੀ ਹੈ ਕਿ ਬੱਚੇ ਵੀ ਇਤਨੇ ਲਾਇਕ ਨਿਕਲਦੇ ਹਨ ਕਿ ਉਹ ਆਪਣੇ ਆਪ ਹੀ ਕਹਿ ਦਿੰਦੇ ਹਨ ਕਿ ਕੋਈ ਨੀ ਤੁਸੀਂ ਕੰਮ ਦਾ ਫਿਕਰ ਨਾ ਕਰੋ, ਅਸੀਂ ਕੰਮ ਸੰਭਾਲਾਂਗੇ, ਤੁਸੀਂ ਇਹ ਸੱਚ ਦੀ ਆਵਾਜ਼ ਦਿਓ, ਤੁਸੀਂ ਬਾਬਾ ਜੀ ਦਾ ਕੰਮ ਕਰੋ ਤੇ ਆਓ ਸਾਧ ਸੰਗਤ। ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਤਨੇ ਵੀ ਦੀਏ ਬੁੱਝੇ ਹੁੰਦੇ ਹਨ ਚਾਹੇ ਸੈਂਕੜਿਆਂ ਦੀ ਤਾਦਾਦ ਵਿੱਚ ਪਏ ਹੋਣ, ਇੱਕ ਦੀਵਾ ਅਸੀਂ ਜਗਾ ਕੇ ਉਹ ਸਾਧਸੰਗ ਉਹਨਾਂ ਦੇ ਨਾਲ ਲਾਉਂਦੇ ਜਾਂਦੇ ਹਾਂ ਤੇ ਉਹ ਜਗਦੇ ਸਾਰੇ ਹੀ ਦੀਵੇ ਜਗਮਗਾ ਉੱਠਦੇ ਹਨ। ਇਸੇ ਤਰ੍ਹਾਂ ਇੱਕ ਮਿਲਿਆ ਉਹਦੇ ਨਾਲ ਗੱਲ ਕੀਤੀ, ਦੂਜਾ ਮਿਲਿਆ, ਤੀਜਾ ਮਿਲਿਆ। ਮੈਨੂੰ ਤੇ ਉਹ ਵੀ ਸਮਾਂ ਜਾਣ ਯਾਦ ਹੈ ਪਾਕਿਸਤਾਨ ਦਾ ਕਿ ਜਿਸਲੇ ਚੰਦ ਅਸੀਂ ਬੈਠ ਕੇ ਸਤਸੰਗ ਕਰਦੇ ਸੀ ਤੇ ਸਾਧਸੰਗਤ ਤਾਂ ਵੀ ਇੱਕ ਇੱਕ ਨੂੰ ਜਿਸਲੇ ਗਿਆਨ ਹੋਇਆ ਤੇ ਵੱਧਾ ਵੱਧਾ ਏ ਕਿੱਥੇ, ਫਿਰ ਸਾਧਸੰਗ ਜੋ ਉੱਥੇ ਪਰਿਵਾਰ ਵਧਿਆ ਤੇ ਆਪ ਜਾਣਦੇ ਹੋ ਪਾਰਟੀਸ਼ਨ ਦਾ ਟਾਈਮ ਪਾਕਿਸਤਾਨ ਹਿੰਦੁਸਤਾਨ ਬਣ ਗਿਆ, ਫਿਰ ਸਾਰੇ ਅਸੀਂ ਇੱਥੇ ਆ ਗਏ। ਕੋਈ ਕਿੱਥੇ ਚਲਾ ਗਿਆ, ਕੋਈ ਕਿੱਥੇ ਚਲਾ ਗਿਆ, ਪਤਾ ਹੀ ਕੋਈ ਨੀ ਕੋਈ ਕਿੱਥੇ ਗਿਆ ਕੋਈ ਕਿੱਥੇ ਗਿਆ ਨਹੀਂ। ਤੇ ਸਾਧਸੰਗ ਜਿਸਲੇ ਉਹਨਾਂ ਦੀਆਂ ਫਿਰ ਪਤਾ ਲੱਗਿਆ ਜਿਨ੍ਹਾਂ ਨੂੰ ਉਹਨਾਂ ਨੇ ਗਿਆਨ ਦਿੱਤਾ ਤੇ ਉਹਨਾਂ ਕਿਹਾ ਕਿ ਫਲਾਣੇ ਮਹਾਂਪੁਰਸ਼ ਤੇ ਤੁਹਾਡੇ ਬੰਬੇ ਰਹਿੰਦੇ ਹਨ, ਫਲਾਣੇ ਕਲਕੱਤੇ ਰਹਿੰਦੇ ਹਨ, ਉਹ ਅੰਮ੍ਰਿਤਸਰ ਰਹਿੰਦੇ ਹਨ, ਉਹ ਦਿੱਲੀ ਰਹਿੰਦੇ ਹਨ। ਇਸੇ ਤਰ੍ਹਾਂ ਕਰਦੇ ਕਰਦੇ ਤੇ ਫਿਰ ਸਾਧਸੰਗ ਸੰਗਤਾਂ ਜਗ੍ਹਾ ਜਗ੍ਹਾ ਸ਼ੁਰੂ ਹੋ ਗਈਆਂ ਤੇ ਜਿਸਲੇ ਅਸੀਂ ਉੱਥੇ ਦਿੱਲੀ ਦੇ ਵਿੱਚ ਪਹਾੜਗੰਜ ਦੇ ਵਿੱਚ ਸੰਗਤ ਸ਼ੁਰੂ ਕੀਤੀ, ਇੱਕ ਦੋ ਪਰਿਵਾਰ ਬੈਠ ਕੇ ਹੀ ਕੀਤੀ। ਇਸੇ ਤਰ੍ਹਾਂ ਕਰਦੇ ਕਰਦੇ ਅੱਜ ਸਾਧ ਸੰਗਤ ਦਿੱਲੀ ਵੀ ਤੁਸੀਂ ਦੇਖਦੇ ਹੋ, ਹਰ ਜਗ੍ਹਾ ਵੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਓ, ਇਸੀ ਤਰ੍ਹਾਂ ਸੰਗਤਾਂ ਭਰਪੂਰ ਮਿਲਦੀਆਂ ਹਨ। ਤੇ ਆਓ ਸਾਧ ਸੰਗਤ ਤੇ ਸਾਰਾ ਪਰਉਪਕਾਰ ਇਹ ਸੰਗਤਾਂ ਦਾ ਹੁੰਦਾ ਹੈ। ਇੱਕ ਇੱਕ ਤੇ ਦੋ ਯਾਰਾਂ ਹੁੰਦੇ ਹਨ ਪਰ ਸਾਧ ਅਨੇਕਾਂ ਮਿਲ ਕੇ ਤੇ ਅਨੇਕਾਂ ਬਣ ਜਾਂਦੇ ਹਨ ਜਿਨ੍ਹਾਂ ਦਾ ਅੰਦਾਜ਼ਾ ਵੀ ਨਹੀਂ ਲੱਗ ਸਕਦਾ। ਤੇ ਆਓ ਸਾਧ ਸੰਗਤ, ਇਹ ਸਾਡੇ ਬੜੇ ਧੰਨ ਭਾਗ ਹਨ, ਸਾਡੇ ਵੱਡੇ ਭਾਗ ਹਨ ਕਿ ਸਾਨੂੰ ਸਾਧ ਸੰਗਤ ਸਤਿਗੁਰੂ ਇਸ ਜੀਵਨ ਦੇ ਵਿੱਚ ਮਿਲੇ ਹਨ। ਪਤਾ ਨਹੀਂ ਕਿਤਨੇ ਜੀਵਨ ਲਏ ਪਰ ਇਸ ਜੀਵਨ ਦੇ ਵਿੱਚ ਮਿਲੇ ਹਨ। ਇਹੀ ਸਾਧ ਸੰਗਤ ਜੀਵਨ ਜਿਹੜਾ ਮੁਬਾਰਕ ਦੇ ਲਾਇਕ ਹੁੰਦਾ ਹੈ ਕਿ ਸਾਨੂੰ ਸਤਿਗੁਰੂ ਨੇ ਐਸੀ ਸਾਧ ਸੰਗਤ ਤੇ ਪਰਿਵਾਰ ਸੋਹਣਾ ਜਿਹਾ ਦਿੱਤਾ ਹੈ। ਜਿਸ ਤਰ੍ਹਾਂ ਸਵੇਰ ਦੇ ਬੈਠੇ ਹੋਏ ਹੋ ਸਾਰੇ ਛੋਟੇ ਛੋਟੇ ਬੱਚੇ ਵੀ ਸਵੇਰ ਦੇ ਹੀ ਉਹਨਾਂ ਨੂੰ ਚਾਅ ਚੜ ਜਾਂਦਾ ਹੈ ਕਿ ਅੱਜ ਸੰਗਤ ਵਿੱਚ ਜਾਣਾ ਹੈ ਅਸੀਂ ਤੇ ਆਓ ਸਾਧ ਸੰਗ। ਇਹੀ ਮਨ ਮੰਗੀਏ ਕਿ ਦਾਤਾਰ ਇਹ ਚਾਅ ਚੜੇ ਹੀ ਰਵੇ, ਇਹ ਕਦੀ ਵੀ ਸਾਡੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਸੁਸਤੀ ਨਾ ਆਵੇ। ਕਿਉਂਕਿ ਜੇ ਮਨ ਕਮਜ਼ੋਰ ਹੋਵੇ ਤੇ ਫਿਰ ਸਾਧ ਸੰਗਤ ਜਿਸ ਤਰ੍ਹਾਂ ਦੇਖਦੇ ਹੋ ਕਿ ਘੋੜਾ ਕਮਜ਼ੋਰ ਹੋਵੇ ਤੇ ਟਾਂਗਾ ਸਾਧ ਸੰਗ ਕਿਤਨਾ ਵਧੀਆ ਹੀ ਪਿੱਛੇ ਬੰਨਿਆ ਹੋਵੇ ਫਿਰ ਵੀ ਨਹੀਂ ਉਹ ਖਿੱਚ ਸਕਦਾ, ਤੇ ਜੇ ਘੋੜਾ ਤਕੜਾ ਹੋਵੇ ਤੇ ਟਾਂਗਾ ਭਾਵਾਂ ਨਰਮ ਹੀ ਪਿੱਛੇ ਹੋਵੇ ਤੇ ਉਹਨੂੰ ਖਿੱਚ ਕੇ ਲੈ ਜਾਂਦਾ ਹੈ। ਇਸੀ ਤਰ੍ਹਾਂ ਇਹ ਮਨ ਵੀ ਜਿਹੜਾ ਹੈ ਇਹ ਜੇ ਬਲਵਾਨ ਹੋਵੇ ਤੇ ਸਰੀਰ ਸਾਧ ਸੰਗ ਬਜ਼ੁਰਗੀ ਵਿੱਚ ਹੋਵੇ ਚਾਹੇ ਕਮਜ਼ੋਰ ਵੀ ਹੋਵੇ ਤੇ ਇਹ ਸਾਧ ਸੰਗ ਉਹਨੂੰ ਖਿੱਚ ਕੇ ਲੈ ਜਾਂਦਾ ਹੈ। ਤੇ ਆਓ ਸਾਧ ਸੰਗਤ ਇਹੀ ਅਰਦਾਸ ਇਹੀ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰਨਾ ਸਾਨੂੰ ਸੰਤਾਂ ਦਾ ਸੰਗ ਦੇ ਰੱਖਣਾ, ਕਿਉਂਕਿ ਸਾਧ ਸੰਗ ਕਦਮ ਕਦਮ ਤੇ ਇਹੋ ਜਿਹੀਆਂ ਵਿਚਾਰਾਂ ਆ ਜਾਂਦੀਆਂ ਹਨ ਕਿ ਦਾਤਾਰ ਕਿਰਪਾ ਕਰਨਾ, ਕਿਉਂਕਿ ਕੋਈ ਪਤਾ ਨਹੀਂ ਹੁੰਦਾ। ਜਿਸ ਤਰ੍ਹਾਂ ਕਿਹਾ ਨਾ ਦੁੱਧ ਫਿੱਟਦਿਆਂ ਤੇ ਦੁੱਧ ਫਿੱਟਦਿਆਂ ਦੇਰੀ ਨਹੀਂ ਲੱਗਦੀ, ਦੁੱਧ ਦੇ ਵਿੱਚ ਪਤੀਲਾ ਭਰਿਆ ਹੋਵੇ ਇੱਕ ਨਿੰਬੂ ਦੀਆਂ ਇੱਕ ਦੋ ਬੂੰਦਾਂ ਪੈ ਜਾਣ ਤੇ ਸਾਧ ਸੰਗ ਉਹ ਦੁੱਧ ਸਾਰਾ ਹੀ ਖਰਾਬ ਹੋ ਜਾਂਦਾ ਹੈ, ਉਹ ਨਾ ਦੁੱਧ ਰਹਿੰਦਾ ਹੈ ਤੇ ਨਾ ਦਹੀਂ ਰਹਿੰਦਾ ਹੈ। ਤੇ ਇਸੇ ਕਰਕੇ ਭਗਤ ਅਰਦਾਸਾਂ ਕਰਦੇ ਹਨ ਕਿ ਪਾਣੀ ਭਰਨ ਪਨਾਰੀਆਂ ਰੰਗੋ ਰੰਗ ਘੜੇ ਭਰਿਆ ਉਸਤਾ ਜਾਣੀਏ ਜਿਸ ਦਾ ਤੋੜ ਚੜੇ, ਕਿ ਸਤਿਗੁਰੂ ਕਿਰਪਾ ਕਰਨਾ ਮੇਰੀ ਅੰਤ ਸਵਾਸਾਂ ਤੱਕ ਨਿਭਾ ਦੇਣਾ ਆਪਣੇ ਚਰਨਾਂ ਦੇ ਨਾਲ, ਤੇ ਆਓ ਸਤਸੰਗ ਇਹੀ ਭਗਤ ਅਰਦਾਸਾਂ ਕਰਦੇ ਹੋਏ ਹਰ ਵਕਤ ਹੀ ਆਪਣੇ ਜੀਵਨ ਨੂੰ ਭਗਤੀ ਦੇ ਨਾਲ ਲਾਈ ਰੱਖਦੇ ਹਨ, ਸਤਿਗੁਰੂ ਦੀ ਮਹਿਮਾ ਦਾ ਜ਼ਿਕਰ ਕਰਦੇ ਰਹਿੰਦੇ ਹਨ। ਸਤਸੰਗਤ ਜੀ ਧੰਨ ਕਰ।